ਸੰਜੇ ਦਰਸ਼ਨ ਇਹ ਜੜ ਹਨ। ਇਹਨਾਂ ਦੀ ਚੇਤਨ ਚੀਜ਼ ਹੈ, ਇਹ ਚੇਤਨ ਤਾਂ ਦੇ ਰਹੀ ਹੈ, ਅਗਰ ਉਹ ਨਾ ਹੋਵੇ ਹੈਲਪ ਨਹੀਂ ਕਰ ਸਕਦਾ। ਜਿਸ ਵਕਤ ਇਹਦੇ ਵਿੱਚੋਂ ਚੇਤਨ ਨਿਕਲ ਜਾਂਦਾ ਹੈ, ਇਹਦੀ ਹਰਕਤ ਬੰਦ ਹੋ ਜਾਂਦੀ ਹੈ। ਉਹ ਹੈ ਰੂਹ, ਉਸ ਨੂੰ ਸੋਲ ਕਹਿੰਦੇ ਨੇ, ਉਸ ਨੂੰ ਇਹਨੇ ਜੀਵਾਤਮਾ ਕਹਿੰਦੇ ਹਨ। ਇਸ ਕਰਕੇ ਉਹ ਸਭ ਦਾ ਆਪਣਾ ਆਪਾ ਹੈ ਜਿਹੜਾ ਸੋਲ ਹੈ, ਰੂਹ ਹੈ ਸਭ ਦਾ ਨਿਜ ਸਰੂਪ, ਉਹ ਹੈ ਜਿਸਮ ਨਹੀਂ ਹੈ। ਜਿਸਮ ਕੁਛ ਦੇਰ ਵਾਸਤੇ ਮਿਲਿਆ ਹੋਇਆ ਹੈ, ਜਿਵੇਂ ਦਬਾਨ ਤੇ ਚੜ੍ਹ ਕੇ ਜਾਂ ਜਹਾਜ਼ ਤੇ ਚੜ੍ਹ ਕੇ ਜਾਂ ਮੋਟਰ ਤੇ ਚੜ੍ਹ ਕੇ ਜਾਂ ਘੋੜੇ ਤੇ ਚੜ੍ਹ ਕੇ ਕੋਈ ਸਫ਼ਰ ਕਰਦਾ ਹੈ, ਇਸੀ ਤਰ੍ਹਾਂ ਹੀ ਜਿਸਮ ਰੂਪੀ ਦਬਾਨ ਤੇ ਚੜ੍ਹ ਕੇ ਜਿਸਮ ਰੂਪੀ ਘੋੜੇ ਤੇ ਸਵਾਰ ਹੋ ਕੇ ਜੀਵਾਤਮਾ ਆਪਣੀ ਜੀਵਨ ਯਾਤਰਾ ਸਫਲੀ ਕਰਦਾ ਹੈ। ਸੋ ਜਿਹੜੀ ਯਾਤਰਾ ਕਰੇਗਾ ਸਮਝ ਜਾਏਗਾ, ਉਹਦੇ ਅਨੁਸਾਰ ਵਾਚਨਾ ਅਗਿਆਨ ਮੋਹ ਔਰ ਵਾਚਨਾ ਤਿੰਨ ਜਨਮ ਦਾ ਹੇਤੂ ਹੈ। ਜਿੱਥੇ ਅਗਿਆਨ ਨਸ਼ਟ ਹੋ ਜਾਏ ਮੋਹ ਵੀ ਨਸ਼ਟ ਹੋ ਜਾਂਦਾ ਹੈ, ਮੋਹ ਨਸ਼ਟ ਹੋ ਜਾਂਦਾ ਵਾਚਨਾ ਵੀ ਨਸ਼ਟ ਹੋ ਜਾਂਦੀ ਹੁੰਦੀ ਹੈ, ਇਹ ਕਾਇਦਾ ਹੈ। ਜਿੰਨੀ ਦੇਰ ਅਗਿਆਨ ਹੈ ਮੋਹ ਵੀ ਬਣਿਆ ਰਹਿੰਦਾ ਹੈ, ਮੋਹ ਬਣਿਆ ਰਹਿੰਦਾ ਵਾਚਨਾ ਵੀ ਬਣੀ ਰਹਿੰਦੀ ਹੈ, ਇਹੀ ਜਨਮ ਦਾ ਹੇਤੂ ਹੈ। ਇਹ ਤਿੰਨ ਮੁੱਕ ਜਾਣ ਇਹਦਾ ਜਨਮ ਬਣਦਾ, ਇਹ ਤਿੰਨ ਮੁੱਕਣਗੀਆਂ ਕਰ ਜਦੋਂ ਇਸ ਨੂੰ ਬ੍ਰਹਮ ਗਿਆਨ ਹੋਏਗਾ, ਬ੍ਰਹਮ ਗਿਆਨ ਕਦ ਹੋਏਗਾ ਜਿਸ ਵਕਤ ਅੰਤਰਕਰਨ ਸ਼ੁੱਧ ਹਰੇ ਕਰਗਰ ਹੋ ਜਾਏਗਾ, ਉਹ ਕਦ ਹੋਏਗਾ ਜਿਸ ਵਕਤ ਅਜੇ ਪੁਰਖਿਆਂ ਦੀ ਸੰਗਤ ਮਿਲੇਗੀ, ਉਹਨਾਂ ਰਾਹੀਂ ਭਜਨ ਬੰਦਗੀ ਕਰੇਗਾ, ਤਾਂ ਜਾ ਕੇ ਗੱਲ ਸੇਵਾ ਔਰ ਭਜਨ, ਸੇਵਾ ਮਨ ਨੂੰ ਸ਼ੁੱਧ ਕਰਦੀ ਹੈ, ਭਜਨ ਮਨ ਨੂੰ ਇਕਾਗਰ ਕਰਦਾ ਹੈ। ਸ਼ੁੱਧੀ ਔਰ ਇਕਾਗਰ ਦਾ ਦੁਆਰਾ ਹੀ ਇਸ ਨੂੰ ਆਤਮਗਿਆਨ ਦੀ ਪ੍ਰਾਪਤੀ ਦੁਆਰਾ ਅਸਲੀਅਤ ਆਪਣਾ ਆਪਾ ਪ੍ਰਾਪਤ ਹੋ ਕੇ ਫਿਰ ਇਹਦੇ ਜਨਮ ਮਨ ਦੇ ਬੰਧਨ ਕੱਟੇਗਾ। ਉਤਨੀ ਦੇਰ ਤੱਕ ਇਹ ਜਨਮ ਤੇ ਜਨਮ ਧਾਰਦਾ ਹੈ। ਤਦੇ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਇੱਕ ਯੋਗੀ ਆਇਆ ਪ੍ਰਾਣਾਯਾਮੀ ਜੀ, ਕਹਿਣ ਲੱਗਾ ਮਹਾਰਾਜ ਕਿਰਪਾ ਕਰਕੇ ਮੇਰੇ ਕਲਿਆਣ ਕਰੋ। ਗੁਰੂ ਜੀ ਕਹਿਣ ਲੱਗੇ ਤੇਰਾ ਇੱਕ ਜਨਮ ਬਾਕੀ ਹੈ, ਅਜੇ ਇੱਕ ਜਨਮ ਤੇਰਾ ਬਾਕੀ ਰਹਿੰਦਾ। ਫਿਰ ਕਹਿਣ ਲੱਗਾ ਮਹਾਰਾਜ ਜਿਹੜਾ ਉਹ ਜਨਮ ਹੈ ਮੈਨੂੰ ਆਪਣੇ ਘਰ ਵਿੱਚ ਦਿਓ, ਗੁਰੂ ਘਰ ਵਿੱਚ ਦਿਓ। ਫਿਰ ਉਹ ਗੁਰੂ ਜੀ ਕਹਿਣਗੇ ਅੱਛਾ ਐਸਾ ਹੀ ਹੋਏਗਾ, ਪਰ ਤੇਰਾ ਜਨਮ ਬਾਕੀ ਇਸੇ ਤਰੀਕੇ ਲੈਣ ਆਏਗਾ। ਆਨੰਦ ਨਾਮ ਕਰਕੇ ਗੁਰੂ ਜੀ ਦਾ ਜਿਹੜਾ ਪੋਤਾ ਹੋਇਆ ਮੇਰੀ ਗੱਲ, ਜਦੋਂ ਉਹ ਜਨਮੇ ਹੈ ਆਨੰਦ, ਉਹਨੂੰ ਗੋਦ ਵਿੱਚ ਬਿਠਾ ਕੇ ਗੁਰੂ ਜੀ ਆਨੰਦ ਬਾਣੀ ਉਚਾਰਨ ਕੀਤੀ, ਆਨੰਦ ਦੇ ਅੰਦਰ ਮਾਇਆ ਸ਼ਕਤੀ ਹੁੰਦਾ, ਇਹਨੇ 40 ਪੌੜੀਆਂ ਨੂੰ ਸਾਰੀ ਗੱਲ ਕੀਤੀਆਂ ਉਦੋਂ ਉਚਾਰਨ ਕੀਤੀਆਂ। ਉਹ ਯੋਗੀ ਨੇ ਜਨਮ ਲਿਆ ਸੀ ਜਿਹੜਾ ਬਾਕੀ ਰਹਿੰਦਾ ਸੀ, ਕਹਿਣਗੇ ਇੱਕ ਜਨਮ ਪ੍ਰਤੀ ਬਣਦਾ ਹੈ ਤੇਰੀ ਮੁਕਤੀ। ਇਹੋ ਜਿਹੇ ਜਿਹੜੇ ਗੱਲਾਂ ਸਿੱਧ ਕਰ ਰਹੇ ਪੁਨਰ ਜਨਮ ਨੂੰ, ਜੇ ਪੁਨਰ ਜਨਮ ਨਾ ਵੀ ਮੈਨੂੰ ਨਾ ਮੰਨੇ ਰਹੇ ਇਹਦਾ ਕੀ ਇਲਾਜ, ਜੇ ਕੋਈ ਨਹੀਂ ਮੰਨਦਾ ਇਹਦਾ ਤਾਂ ਕੋਈ ਇਲਾਜ ਹੀ ਨਹੀਂ ਹੈ ਨਾ। ਲੇਕਿਨ ਜਿਹੜੀ ਵਿਚਾਰ ਦੀ ਗੱਲ ਹੈ, ਤੀਸਰੀ ਗੱਲ ਹੈ, ਸਤਪੁਰਸ਼ਾਂ ਦੁਆਰਾ ਸਰਬੰਗ ਪੁਰਸ਼ਾਂ ਦੁਆਰਾ ਸਿੱਧ ਕੀਤੀ ਗਈ, ਉਹਨੂੰ ਜੇ ਨਾ ਮੰਨੇ ਕੋਈ ਆਪਣੀ ਗਲਤੀ ਹੈ, ਨਾ ਮੰਨੇ ਇਹਦਾ ਇਹ ਤਾਂ ਹੋ ਨਹੀਂ ਸਕਦਾ ਵੀ ਉਹ ਜੋ ਕੁਛ ਅਸੂਲ ਹੈ ਉਹਨੂੰ ਕੋਈ ਭੰਗ ਕਰ ਸਕੇ, ਈਸ਼ਵਰੀ ਕਾਨੂੰਨ ਨੂੰ ਕੋਈ ਭੰਗ ਨਹੀਂ ਕਰ ਸਕੇ। ਸਰਕਾਰੀ ਕਾਨੂੰਨ ਇੱਥੇ ਦੇ ਜਿਹੜੇ ਕਾਨੂੰਨ ਬਣੇ ਹੋਏ ਨੇ ਇਸ ਗਵਰਨਮੈਂਟ ਦੇ, ਉਹਨਾਂ ਇੱਥੇ ਦੇ ਲੋਕਾਂ ਨੂੰ ਉਹਦੇ ਮੁਤਾਬਕ ਚੱਲਣਾ ਪੈਂਦਾ ਹੈ। ਜੋ ਕਾਨੂੰਨ ਦੇ ਉਲਟ ਚੱਲੇ ਉਹਨੂੰ ਵੈਸੀ ਸਜ਼ਾ ਜੇ ਅਸੀਂ ਰੱਖੇ ਮਿਲਦੀ ਹੈ। ਈਸ਼ਵਰੀ ਕਾਨੂੰਨ ਜਿਹੜਾ ਹੈ ਸਰਬੱਗ ਈਸ਼ਵਰ, ਉਹਦੇ ਕਾਨੂੰਨ ਨੂੰ ਜਿਹੜਾ ਭੰਗ ਕਰੇ ਉਹ ਤਾਂ ਸਮਰੱਥ ਹੈ, ਕਿੰਨਾ ਲੁਕੇ ਕਰੇ ਫਿਰ ਵੀ ਫਲ ਚੁੱਕਣਾ ਪਏਗਾ। ਇਸ ਕਰਕੇ ਜੋ ਹੈ ਇਹੋ ਜਿਹੇ ਕਾਨੂੰਨ ਉਸਨੇ ਬਣਾਇਆ, ਸ੍ਰਿਸ਼ਟੀ ਉਸਨੇ ਰਚੀ ਹੈ, ਕਾਨੂੰਨ ਵੀ ਉਸਨੇ ਬਣਾਏ ਹੋਏ ਹਨ, ਸ੍ਰਿਸ਼ਟੀ ਇਸ ਵਾਸਤੇ ਹੀ ਸਾਰਾ ਉਪਦੇਸ਼ ਹੈ। ਹੋਰ ਕਿਸੇ ਜੋਨੀ ਨੂੰ ਕਿਸੇ ਉਪਦੇਸ਼ ਨੂੰ ਤੇ ਹੋਰਨਾਂ ਨੂੰ ਅਧਿਕਾਰ ਨਹੀਂ, ਨਾ ਸਮਝਣ ਦਾ, ਨਾ ਉਸ ਦੇ ਅਨੁਸਾਰ ਚੱਲਣ ਦਾ, ਸਿਰਫ ਉਪਦੇਸ਼ ਹੈ ਤੇ ਇਨਸਾਨ ਮਨੁੱਖ ਵਾਸਤੇ ਹੀ ਹੈ। ਇਹ ਸਮਝ ਵੀ ਸਕਦਾ ਹੈ, ਇਸ ਦੇ ਅਨੁਸਾਰ ਚੱਲ ਵੀ ਸਕਦਾ ਹੈ। ਕਈ ਕੁ ਲੋਕ ਤਾਂ ਕਹਿ ਦਿੰਦੇ ਜੀ ਕਰੋ ਕਰਾਵਿਆ ਪਿਆ, ਇਹ ਜੇ ਹਾਲਾਂਕਿ ਕੋਈ ਬਚਨ ਨਹੀਂ ਕਰੇ ਕਰਾਵਿਆ ਪਿਆ, ਅੱਜ ਤੱਕ ਲੱਗਦੀ ਨਹੀਂ ਬਾਣੀ ਚ ਇੱਕ ਪੰਕਤੀ ਵੀ ਨਹੀਂ ਆਉਂਦੀ। ਫਿਰ ਕਹਿ ਦਿੰਦੇ ਨੂੰ ਆਪਣੇ ਵੱਲੋਂ ਮਾਰੇ ਰੱਖ ਕੇ ਇੱਕ ਆਪ ਇਹ ਬਚਨ ਪਾਉਂਦਾ ਹੈ, ਕਰੇ ਕਰਾਵਿਆ ਪਿਆ ਆਪ ਨਹੀਂ ਹੁੰਦਾ ਕਿਤੇ। ਖੈਰ ਉਹਦੀ ਗੱਲ ਜੀ ਥੋੜੀ ਦੇਰ ਵਾਸਤੇ ਮੰਨ ਲਈਏ, ਪਰ ਉਹਦਾ ਮਨ ਨਹੀਂ ਮੰਨਦਾ ਇਸ ਗੱਲ ਨੂੰ, ਕਹਿ ਦਿੰਦੇ ਹਨ ਆਪਣੇ ਆਪ ਨੂੰ ਬਚਾਉਣ ਵਾਸਤੇ। ਉਹਦਾ ਮਤਲਬ ਇਹ ਹੁੰਦਾ ਵੀ ਬੁਰੇ ਕੰਮ ਵੀ ਚੰਗੇ ਵੀ ਪਰਮਾਤਮਾ ਹੀ ਕਰਾਉਂਦਾ, ਇਹ ਉਹਨਾਂ ਦਾ ਕਹਿਣ ਦਾ ਮਤਲਬ। ਹੋਰ ਤਾਂ ਕੁਛ ਨਹੀਂ ਹੁੰਦਾ ਵੀ ਅਸੀਂ ਬੁਰੇ ਕੰਮਾਂ ਤੋਂ ਬਰੀ ਹੋ ਜਾਈਏ, ਉਹੀ ਕਰਾਉਂਦਾ, ਕਰਦੀ ਨਹੀਂ। ਪਰ ਐਸਾ ਨਹੀਂ ਹੁੰਦਾ, ਚੰਗਾ ਕੰਮ ਕਰਕੇ ਤਾਂ ਉਹ ਅੰਦਰ ਹੋਂਦ ਹਾਨ ਕਰਨਗੇ, ਅਸੀਂ ਕੀਤਾ ਬੁਰਾ ਕਰਕੇ ਕਹਿੰਦੇ ਉਹ ਕਰਾਉਂਦਾ। ਇਹ ਚਿੱਤ ਵਿੱਚ ਹੁੰਦੀ ਹੈ ਜ਼ਰੂਰ, ਬਾਹਰੋਂ ਬੰਦ ਹੋਵੇ ਨਾ ਹੋਵੇ, ਇਹ ਐਸੀ ਐਸੀ ਉਹ ਗੱਲ ਹੈ। ਇਸ ਵਾਸਤੇ ਇਹ ਅਵਸਥਾ ਜੇ ਮੰਨੀ ਵੀ ਜਾਵੇ ਕੋਈ ਦੇਰ ਵਾਸਤੇ, ਇਹ ਬਚਨ ਉਸ ਅਵਸਥਾ ਚ ਘਟਦਾ ਹੈ। ਜੇ ਪ੍ਰਾਣੀ ਹਾਂ ਮੈਂ ਤਾਂ ਜੀ ਕਰਤਾ ਰਾਮ ਪਛਾਣ, ਕਹੋ ਨਾਨਕ ਭਉ ਮੁਕਤ ਨਾਲ ਇਹ ਮਨ ਸਾਚੀ ਮਾਂ। ਮੁਕਤ ਪੁਰਸ਼ ਜਿਹੜਾ ਹੈ ਬ੍ਰਹਮ ਗਿਆਨ ਦੀ ਅਵਸਥਾ ਚ ਮੁਕਤ ਹੁੰਦਾ ਹੁੰਦਾ ਹੈ। ਜਿੱਥੇ ਹਉਮੈ ਨਸ਼ਟ ਹੋ ਜਾਂਦੀ ਹੁੰਦੀ, ਦੇਣ ਤਾਂ ਦੇ ਮਮਤਾ ਨਸ਼ਟ ਹੋ ਕੇ ਆਪਣੇ ਆਪੇ ਵਿੱਚ ਉਹਦੀ ਸਥਿਤੀ ਹੁੰਦੀ ਹੈ। ਉਸ ਪੁਰਸ਼ ਦੀ ਬਾਬ ਦੱਸਿਆ ਹੈ ਉਹਦੀ ਹਉਮੈ ਨਸ਼ਟ ਹੋ ਚੁੱਕੀ ਹੈ, ਇਹਦੀ ਹਉਮੈ ਨਸ਼ਟ ਹੋ ਗਈ ਹੈ। ਉਹਦੀ ਦ੍ਰਿਸ਼ਟੀ ਸਮੇਂ ਸਾਰੇ ਜਿੱਕ ਦੇਖਦਾ, ਦੂਜਾ ਹੈ ਹੀ ਨਹੀਂ। ਉਹਦੀ ਦ੍ਰਿਸ਼ਟੀ ਉਹ ਕਰਨ ਕਰਾਉਂਗਾ, ਹੋਰ ਕੌਣ ਹੈ ਉਹੀ ਹੈ। ਉਹਦੇ ਵਾਸਤੇ ਗੱਲ ਘਟਦੀ ਹੈ, ਸਹੀ ਘਟਦੀ ਹੈ, ਲੇਕਿਨ ਉਹਨਾਂ ਵਾਸਤੇ ਨਹੀਂ ਘਟਦੀ। ਡਾਕਟਰ ਇੱਕੋ ਦਵਾਈ ਸਾਰਿਆਂ ਨੂੰ ਨਹੀਂ ਲਾਉਂਦਾ। ਹਾਂਜੀ, ਬੁਖਾਰ ਵਾਲੇ ਨੂੰ ਬੁਖਾਰ ਦੀ ਦਵਾਈ ਦਊਗਾ, ਜਿਸ ਨੂੰ ਸਿਰ ਦਰਦ ਹੈ ਸਿਰ ਦਰਦ ਦੀ ਦਵਾਈ ਦਏਗਾ, ਜਿਸ ਨੂੰ ਪੇਟ ਦਰਦ ਹੈ ਪੇਟ ਦਰਦ ਦੀ ਦਵਾਈ ਦਏਗਾ। ਇੱਕੋ ਦਵਾਈ ਡਾਕਟਰ ਸਾਹਿਬ ਨੂੰ ਨਹੀਂ ਦਿੰਦਾ ਹੁੰਦਾ ਇਸ ਨੂੰ। ਇਸੀ ਤਰ੍ਹਾਂ ਉਪਦੇਸ਼ ਜਿਹੜਾ ਇਹ ਵੀ ਇੱਕੋ ਜਿਹਾ ਸਾਰਿਆਂ ਵਾਸਤੇ ਨਹੀਂ, ਵਿਕਾਰ ਦੇ ਮੁਤਾਬਿਕ ਉਪਦੇਸ਼ ਹੈ। ਕਰਮ ਉਪਾਸਨਾ ਗਿਆਨ ਤਿੰਨ ਗੱਲਾਂ ਦਾ ਉਪਦੇਸ਼ ਹੈ। ਮਨ ਬਖਸ਼ੇ ਪਾਵਣ ਦੀ ਨਿਵਿਰਤੀ ਵਾਸਤੇ ਜਿਹੜੇ ਲੋਕ ਦਵਾਈਆਂ ਵਿੱਚ ਲੱਗੇ ਹਨ ਉਹਨਾਂ ਵਾਸਤੇ ਭਿਆਨਕ ਵਚਨ ਦੱਸੇ ਹਨ। ਜਿਹੜੇ ਅਜੇ ਕੁਝ ਦੂਰ ਹਨ ਅਸਲੀਅਤ ਤੇ ਉਹਨਾਂ ਵਾਸਤੇ ਔਚਕ ਵਚਨ ਦੱਸੇ ਹਨ। ਜਿਹੜੇ ਅਸਲੀਅਤ ਨੂੰ ਪ੍ਰਾਪਤ ਹੋ ਗਏ ਉਹਨਾਂ ਵਾਸਤੇ ਯਥਾਰਥ ਵਚਨ ਦੱਸੇ ਹਨ। ਐਸਾ ਉਪਦੇਸ਼ ਹੈ। ਭਿਆਨਕ ਤਾਂ ਇਹੋ ਜਿਹੇ ਆਉਂਦੇ ਨਾ, ਚਾਰ ਗਵਾਇਆ ਹੰਡ ਗਏ ਚਾਰ ਗਵਾਇਆ ਸਮ, ਲੇਖਾ ਰਬ ਮੰਗੇਸ਼ਾ ਤੂੰ ਆਇਓ ਕਿਹੜੇ ਕੰਮ, ਅੰਮ੍ਰਿਤਸਰਾਂ ਨੂੰ ਲੇਖਾ ਦੇਣਾ ਆਏ ਕਠੰਦੂ ਜਮ ਲੈਣਾ, ਕਿਆ ਤਾਂ ਖਟਿਆ ਕਹਾਂ ਗਵਾਇਆ, ਚਲੋ ਛਤਾਰ ਦੀਵਾਨ ਬੁਲਾਇਆ, ਚੰਦਰ ਹਾਲ ਦੀਵਾਨ ਬੁਲਾਇਆ, ਸਲਮਾਨ ਦਰਗੇ ਆਇਆ, ਇਹੋ ਜਿਹੇ ਬਚਨ। ਸੋ ਇਤਿਹਾਸ ਨਾਨਕ ਆਖੇ ਮੈਂ ਸੁਣੀਏ ਸਿੱਖ ਸਹੀ, ਲੇਖਾ ਰਬ ਮੰਗੇਸ਼ਿਆ ਬੈਠਾ ਕੱਢ ਬਹੀ, ਇਹੋ ਜਿਹੇ ਬਚਨ ਆਉਂਦੇ ਹਨ। ਇਹ ਭਿਆਨਕ ਵਚਨ ਹਨ, ਤਾਂ ਕਿ ਉਸਨੂੰ ਬੁਰਾਈ ਵੱਲ ਰੋਕ ਕੇ ਨੇਕੀ ਵੱਲ ਲਿਆਂਦਾ ਜਾ। ਦੂਸਰੇ ਵਚਨ ਹਨ ਰੋਚਕ ਰੁਚੀ ਵਧਾਉਂਦੇ ਹਨ, ਜਿਹਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਬਰਕਤ ਸ਼ਕਤੀ ਮਹਿਮਾ ਵਡਿਆਈ ਦੱਸੀ ਹੈ। ਗੋਬਿੰਦ 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 ਸਾਹਿਬ ਨਾਮ ਦੇ ਮਨ ਲੀਣਾ, ਆੜ ਦਾਮ ਕੋਸ਼ੀ ਪ੍ਰਫੋਲਾ ਖੀਣਾ, ਗੁਰਨਾ ਤਾਣਾ ਚਾਹ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹ ਰੋਪਿਓ ਗੁਣੀ ਗਹੀਰਾ, ਅਰਦਾਸ ਟਵੰਤਾ ਟੋਰ ਨੀਤਿਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗਤ ਦਰਸ਼ਨ ਪਾਇਆ, ਸਹਿਨਾਈ ਬੁਤਕਾਰ ਗਿਆ ਉਹ ਕਰ ਕਰ ਸੁਣਿਆ, ਹਿਰਦੇ ਵਸਿਆ ਪਰਮ ਭਗਤਾ ਮੈਂ ਗਣਿਆ, ਇਹ ਵੀ ਸੁਣ ਕੇ ਜਾਟ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਤਾਂ ਨਾ ਮਿਲ ਪਾਇਆ। ਇਹ ਜੇ ਭਜਨ ਵਹਿਲ ਦੇ ਨਾਮ ਦੀ ਪ੍ਰਭਕੇਸ਼ ਮਿਲਦ ਸਿੱਧਨ ਨਿਧ, ਪ੍ਰਭਕੇਸ਼ਮ ਗਿਆਨ ਧਿਆਨ ਤਤਪੁਦ, ਪ੍ਰਭਕੇਸ਼ਮ ਜਪ ਤਪ ਪੂਜਾ, ਪ੍ਰਭਕੇਸ਼ਮ ਬਿਨਸੇ ਦੂਜਾ, ਇਹ ਜੇ ਬਚਨ ਜਿਹੜੇ ਆਉਂਦੇ ਹਨ ਇਹ ਰੋਚਕ ਬਚਨ, ਇਹ ਪਰਮੇਸ਼ਰ ਦੇ ਨਾਮ ਦੀ ਬਰਕਤ ਸ਼ਕਤੀ ਤਾਕਤ ਜਾਣ ਵਾਸਤੇ ਆਉਂਦੇ ਹਨ, ਤਾਂ ਕਿ ਇਹਨਾਂ ਨੂੰ ਜਾਣ ਕੇ ਵਾਹਿਗੁਰੂ ਦੀ ਬੰਦਗੀ ਕਰੇ, ਭਜਨ ਕਰੇ, ਭਜਨ ਕੀਤਿਆਂ ਮਨ ਏਕਾਗਰ ਜਦੋਂ ਹੋਣ ਲੱਗ ਜਾਏ ਫਿਰ ਉਸ ਅਵਸਥਾ ਦਾ ਅਧਿਕਾਰੀ ਹੋ ਜਾਂਦਾ ਹੈ। ਫਿਰ ਤੀਸਰੇ ਦਰਜੇ ਦੇ ਜਿਹੜੇ ਲੋਕ ਉਹਨਾਂ ਵਾਸਤੇ ਯਥਾਰਥ ਬਚਨ ਉਚਾਰਨ ਕੀਤੇ ਹਨ, ਵੀਰ ਜਾਂ ਕੋ ਖੋਜ ਤੇ ਸੋਈ ਪਾਇਆ ਠੌਰ, ਸੋਈ ਫਿਰ ਕੇ ਤੂੰ ਕਿਆ ਜਾਂ ਕੋ ਕਹਿਤਾ ਔਰ, ਕਬੀਰ ਨੀਚੇ ਲੋਇਣ ਕਰ ਰੋਲੇ ਸਾਜਨ ਘਟਮਾ ਹੈ, ਖਬਰਾਂ ਖੇਲੋ ਪੀ ਸੋ ਕਿਸੇ ਲਿਖਾਵੋ ਨਾ ਹੈ। ਫਿਰ ਅੱਗੇ ਆਉਂਦਾ ਹੈ ਕਬੀਰ ਜੀ ਮੈਂ ਪੀ ਉਸੇ ਪੀਵੇਂ ਵਸੇ ਕੇ ਜੀ, ਨੀਚੇ ਲੋਣ ਕਿਉਂ ਕਰੋ ਸਖਟ ਦੇਖੋ ਪੀ, ਘੱਟ ਘੱਟ ਮੈਂ ਹਰ ਜੂ ਵਸੇ ਸੰਤਨ ਕਿਉਂ ਪੁਕਾਰ, ਸਭੇ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ। ਉਹਨਾਂ ਪੁੱਛਿਆ ਵਾਸਤੇ ਇਹ ਯਥਾਰਥ ਵਚਨ ਕਹਾਉਂਦੇ ਹਨ। ਇਸ ਕਰਕੇ ਇਸ ਸਟੇਜ ਤੇ ਪਹੁੰਚ ਕੇ ਮੁਫ਼ਤ ਅਵਸਥਾ ਹੁੰਦੀ ਹੈ। ਯਾਨੀ ਬਚਨ ਸਰਕਾਰ ਦੇ ਮੁਤਾਬਕ ਹੀ ਭਿਆਨਕ ਰੋਚਕ ਯਥਾਰਥ ਤਿੰਨ ਕਿਸਮ ਦੇ ਬੱਚੇ ਹਨ। ਜਿਵੇਂ ਡਾਕਟਰ ਦਵਾਈ ਅਧਿਕਾਰ ਦੇ ਮੁਤਾਬਕ ਹੀ ਮਰੀਜ਼ਾਂ ਨੂੰ ਦਿੰਦਾ ਹੁੰਦਾ ਹੈ, ਇਹ ਵੀ ਨਹੀਂ ਹੋ ਸਕਦਾ ਵੀ ਮਰੀਜ਼ ਆਪਣੇ ਵਾਸਤੇ ਆਪਣੀ ਦਵਾਈ ਆਪ ਸਿਲੈਕਟ ਕਰ ਲਏ, ਇਹ ਉਹਨੂੰ ਸਮਝ ਹੀ ਨਹੀਂ ਹੁੰਦੀ, ਤੇ ਡਾਕਟਰ ਨੂੰ ਨਹੀਂ ਪਤਾ ਹੁੰਦਾ। ਇਸੀ ਤਰ੍ਹਾਂ ਆਪਣੇ ਮਤਲਬ ਕਰ ਲੂਗਾ, ਇਸੇ ਕਰਕੇ ਕਈ ਲੋਕ ਆਪਣੇ ਮਤਲਬ ਗੱਲਾਂ ਕਰਦੇ ਨੇ। ਸੋ ਇਹ ਹੈ, ਇਸ ਕਰਕੇ ਸਤਪੁਰਸ਼ਾਂ ਰਾਹੀਂ ਹੀ ਇਹਨਾਂ ਗੱਲਾਂ ਦੀ ਸੂਝ ਬੂਝ ਪੈਂਦੀ ਹੈ। ਉਹ ਠੀਕ ਗੱਲ ਕਹਿੰਦੀਆਂ ਹਨ। ਕਈ ਲੋਕ ਇਹੋ ਜਿਹੇ ਦੇਖੇ ਹਨ ਇੱਥੋਂ ਦੀਆਂ ਜਿਹੜੀਆਂ ਦਿਲਕਸ਼ ਚੀਜ਼ਾਂ ਹਨ ਉਹਨਾਂ ਦੇ ਵੱਲੋਂ ਖਿਆਲ ਖਿੱਚੇ ਜਾਂਦੇ ਹਨ। ਮਨ ਦੇਖਣ ਵਾਲੀ ਚੀਜ਼, ਚੰਗੀ ਚੀਜ਼ ਦੇਖਣ ਵਾਲਾ ਉੱਧਰ ਖਿੱਚ ਖਾਂਦਾ ਹੈ, ਉੱਧਰ ਦੌੜਦਾ ਹੈ। ਕੰਨਾਂ ਨਾਲ ਸੁਣਨ ਵਾਲੀ ਚੀਜ਼ ਜਿਹੜੀ ਹੈ ਚੰਗੀ ਲਈ ਉੱਧਰ ਦੌੜਦਾ ਹੈ। ਉਸ ਨੂੰ ਨਾਸ਼ਕਾਂ ਇਹ ਪੰਜੇ ਗਿਆਨ ਇੰਦਰੀਆਂ ਦੁਆਰੇ ਮਨ ਦੀ ਦੌੜ ਹੈ, ਹੋਰ ਕੁਛ ਹੈ ਨਹੀਂ। ਪਰ ਜੇਕਰ ਦੇਖਿਆ ਜਾਵੇ, ਥੋੜੀ ਜਿਹੀ ਵਿਚਾਰ ਕੀਤੀ ਜਾਵੇ, ਜਿਹੜੀ ਰਾਹ ਦੀ ਗੱਲ ਉਹ ਤਾਂ ਮੰਨਣੀ ਚਾਹੀਦੀ ਹੈ, ਭਾਵੇਂ ਕੋਈ ਵੀ ਹੈ। ਅਗਰ ਆਦਮੀ ਕਹਿੰਦਾ ਵੀ ਉਹਨੂੰ ਰਾਹ ਦੀ ਗੱਲ ਠੀਕ ਠੀਕ ਯਥਾਰਥ ਗੱਲ ਮੰਨਣੀ ਚਾਹੀਦੀ ਹੈ। ਅਗਰ ਬੀਬੀ ਕਹਿੰਦੀ ਹੈ ਭਾਈ ਨੂੰ, ਉਹਨੂੰ ਵੀ ਠੀਕ ਠੀਕ ਗੱਲ ਮੰਨਣੀ ਯੋਗ ਹੈ। ਕਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਕਿਸੇ ਹੱਦ ਵਿੱਚ ਖੜ ਕੇ ਕਿਸੇ ਨੇਮ ਬੰਦ ਹੋ ਕੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਨੇਮ ਤੋਂ ਉਲਟ ਹੋ ਕੇ ਕਦੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਉਹ ਵੀ ਲੋਕ ਜਿਹੜੇ ਬੇਕਾਇਦਾ ਚੱਲਦੇ ਦੇਖੇ ਗਏ ਨੇ, ਹੌਲੀ ਹੌਲੀ ਉਹ ਦੁਖੀ ਹੋ ਕੇ ਆਪਣੇ ਆਪ ਨੂੰ ਬਰਬਾਦ ਕਰਕੇ ਫਿਰ ਉਹਨਾਂ ਨੂੰ ਠੀਕ ਰਸਤੇ ਤੇ ਆਉਣਾ ਪੈਂਦਾ। ਦੇਖੇ ਜਾਂਦੇ ਨੇ ਹਜੇ ਆਪਣੇ ਆਪ ਨੂੰ ਪਹਿਲਾਂ ਆਪਣਾ ਸਭ ਕੁਛ ਸੱਤਿਆਨਾਸ਼ ਕਰ ਲੈਂਦੇ ਨੇ, ਗਲਤ ਰਸਤੇ ਤੇ ਚੱਲ ਕੇ ਉਹਨਾਂ ਦੇ ਰੋਕਣ ਦੇ ਬਾਵਜੂਦ ਵੀ। ਫਿਰ ਅਸੀਂ ਜਦੋਂ ਉਸੇ ਰਸਤੇ ਤੇ ਆਉਂਦੇ, ਫਿਰ ਉਹਦੀਆਂ ਅੱਖਾਂ ਖੁੱਲਦੀਆਂ। ਦੁਖੀ ਹੋ ਕੇ ਬੰਦੇ ਨੂੰ ਆਉਣਾ ਹੀ ਪੈਂਦਾ ਸੀ ਕਿਰਾਏ ਆਸੀ ਤੇ। ਕਈ ਦੇਖੇ ਮੁੰਡੇ ਖੁੰਡੇ ਕਰਦੇ ਨੇ ਇਸ ਮੁਲਕ ਵਿੱਚ, ਕਹਿੰਦੇ ਘੂਰ ਨਹੀਂ ਸਕਦਾ ਮੁੰਡਿਆਂ ਨੂੰ ਕੋਈ, ਇਹੋ ਜਿਹੀਆਂ ਗੱਲਾਂ ਅਸੂਲ ਵੀ ਹਨ ਕੁਛ। ਤੇ ਇਹੋ ਕਰਕੇ ਇਹ ਰਸਤਾ ਜਿਹੜਾ ਹੈ, ਜਿਹੜਾ ਆਪਣੇ ਮਨ ਮਤ ਅਨੁਸਾਰ ਚੱਲਣਾ ਉਹ ਗਲਤ ਹੈ। ਠੀਕ ਰਸਤੇ ਤੇ ਚੱਲਣਾ, ਜੇ ਬੀਬੀ ਕੋਈ ਚੰਗੀ ਸਿੱਖਿਆ ਦਿੰਦੀ ਹੈ, ਠੀਕ ਠੀਕ ਕਹਿੰਦੀ ਹੈ, ਉਹ ਆਦਮੀ ਨੂੰ ਮੰਨਣੀ ਚਾਹੀਦੀ ਹੈ। ਜੇ ਆਦਮੀ ਠੀਕ ਠੀਕ ਰਸਤੇ ਚੱਲਣ ਨੂੰ ਕਹਿੰਦਾ, ਉਹਨੂੰ ਵੀ ਮੰਨਣਾ ਚਾਹੀਦਾ ਹੈ। ਯਾਨੀ ਠੀਕ ਰਸਤਾ ਜਿਹੜਾ ਹੈ, ਇਹ ਨਿਸ਼ਿਧ ਗੱਲਾਂ ਜਿਤਨੀਆਂ ਵੀ ਹਨ, ਨਿਸ਼ਿਧ ਕਰਮ, ਉਹ ਸਾਰੀ ਤਿਆਗਣੀ ਚਾਹੀਦੀ। ਉਹਨਾਂ ਦੇ ਦਿਲਕਸ਼ ਚੀਜ਼ਾਂ ਦੇ ਪਿੱਛੇ ਜਾ ਕੇ ਚਾਰ ਦਿਨ ਨੱਠ ਭੱਜ ਕੇ ਆਪਣਾ ਸਭ ਕੁਝ ਬਰਬਾਦ ਕਰਕੇ ਫਿਰ ਉਲਟ ਗਿਆ ਕਿ ਕੀ ਹੋਇਆ? ਸਭ ਕੁਝ ਸੱਤਿਆਨਾਸ਼ ਕਰ ਬੈਠਾ। ਜੀਵਨ ਦਾ ਸੱਤਿਆਨਾਸ਼ ਕਰ ਲਿਆ, ਸੁੱਖ ਦਾ ਸੱਤਿਆਨਾਸ਼ ਕਰ ਲਿਆ, ਘਰ ਦਾ ਸੱਤਿਆਨਾਸ਼ ਕਰ ਲਿਆ, ਧੰਨ ਦਾ ਸੱਤਿਆਨਾਸ਼ ਕਰ ਲਿਆ। ਕੀ ਰਹਿ ਗਿਆ? ਕੁਛ ਵੀ ਨਾ ਰਿਹਾ, ਹੈ ਕੀ ਨਿਕਲਿਆ? ਕੁਛ ਵੀ ਨਾ। ਇਸ ਕਰਕੇ ਠੀਕ ਠੀਕ ਜਿਹੜੀ ਠੀਕ ਰਹਿ ਹੈ, ਅੱਛੀ ਰਹਿ ਹੈ, ਭਾਵੇਂ ਕੋਈ ਵੀ ਕਹੇ, ਉਹਦੀ ਮੰਨਣੀ ਯੋਗ ਹੈ। ਘਰ ਸੁਰਗ ਜਾਂ ਬੈਕੁੰਠ ਕਦੇ ਬਣਦਾ ਹੈ, ਸਭ ਦੇ ਖਿਆਲਾਤ ਇੱਕ ਰਸ ਹੋ ਜਾਣ, ਪਰਮਾਤਮਾ ਯਾਨੀ ਗੁਰਮਤ ਅਨੁਸਾਰ ਚੱਲਣ ਵਾਲੇ ਹੋ ਜਾਣ, ਤਾਂ ਠੀਕ ਹੈ। ਹੁਣ ਤਾਂ ਇੰਡੀਆ ਵਿੱਚ ਵੀ ਇਹੋ ਜਿਹਾ ਕੁਛ ਬਥੇਰਾ ਹੋਇਆ ਹੋਇਆ। ਇੰਡੀਆ ਦੀ ਹਾਲਤ ਵੀ ਬਹੁਤ ਹੋਈ ਹੋਈ ਹੈ ਜ਼ਿਆਦਾ ਹੀ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹਨ, ਕਿਉਂਕਿ ਮਨ ਦਾ ਸੁਭਾਅ ਹੈ, ਜਿਹੜੀ ਚੀਜ਼ ਅੱਖਣ ਦੇਖਣ ਨੂੰ ਚੰਗੀ ਲੱਗੀ, ਕੰਨਾਂ ਨੂੰ ਸੁਣਨ ਨੂੰ ਚੰਗੀ ਲੱਗੀ, ਨਸਣਾ ਦੱਸਣਾ ਇਹਨੂੰ ਚੰਗੀ, ਉਹਦੇ ਵੱਲ ਛੇਤੀ ਦੌੜਦਾ ਹੈ, ਨਤੀਜਾ ਨਹੀਂ ਦੇਖਦਾ। ਸਿਆਣਾ ਆਦਮੀ ਉਹਦਾ ਰਿਜ਼ਲਟ ਦੇਖਦਾ, ਜਿਹਦਾ ਰਿਜ਼ਲਟ ਕੀ ਨਿਕਲੇਗਾ। ਜਿਹਦਾ ਰਿਜ਼ਲਟ ਬੁਰਾ ਨਿਕਲਦਾ, ਭਾਵੇਂ ਪ੍ਰਤੱਖ ਦੇਖਣ ਨੂੰ ਸੁਖੀ ਦਿੰਦਾ, ਲੇਕਿਨ ਉਹ ਰਿਜ਼ਲਟ ਵੱਲ ਦੇਖੇ। ਜਿਹਦਾ ਰਿਜ਼ਲਟ ਅੱਛਾ ਹੋਵੇ ਉੱਧਰ ਜਾਵੇ, ਪ੍ਰਤੱਖ ਸੁੱਖ ਨੂੰ ਨਾ ਦੇਖੇ। ਪ੍ਰਤੱਖ ਹੁਣ ਜਿਹੜੇ ਪੜ੍ਹਾਈ ਕਰਦੇ ਨੇ ਬੱਚੇ, ਪਹਿਲਾਂ ਤਾਂ ਮਿਹਨਤ ਕਰਨੀ ਪੈਂਦੀ ਹੈ, ਮੁਸ਼ਕਿਲ ਹੀ ਹੁੰਦਾ, ਕਿੰਨੀਆਂ ਮਿਹਨਤਾਂ ਕਰਨੀਆਂ ਪੈਂਦੀਆਂ। ਜੇ ਮੁਸ਼ਕਿਲ ਨੂੰ ਦੇਖੇ ਫਿਰ ਅੱਗੇ ਜਾ ਕੇ ਤਰੱਕੀ ਕਿਵੇਂ ਕਰ ਸਕੇਗਾ? ਪਹਿਲਾਂ ਮਿਹਨਤਾਂ ਕਰਦੇ ਨੇ, ਫਿਰ ਅੱਗੇ ਜਾ ਕੇ ਤਰੱਕੀ ਕਰਦੇ ਨੇ। ਜਿਹੜੇ ਮਿਹਨਤਾਂ ਤੋਂ ਗੁਰੇਜ਼ ਕਰਦੇ ਹਨ, ਲਾਪਰਵਾਹੀ ਕਰਦੇ ਨੇ, ਅੱਗੇ ਜਾ ਕੇ ਤਰੱਕੀ ਨਹੀਂ ਕਰ ਸਕਦੇ। ਇਸੇ ਤਰ੍ਹਾਂ ਹੀ ਉਹ ਚੀਜ਼ਾਂ ਜਿਹੜੀਆਂ ਡਾਕਟਰ ਜਾਂ ਗੁਰੂ ਦੱਸਦਾ, ਡਾਕਟਰ ਬਦਤਰੇਜ਼ੀ ਤੋਂ ਰੋਕਦਾ ਹੈ ਵੀ ਬਦਤਰੇਜ਼ੀ ਨਾ ਕਰੋ, ਇਹ ਚੀਜ਼ ਕੜਾ ਕਸੈਲਾ ਸਾਦੀ ਖੁਰਾਕ ਖਾਣ ਵਾਸਤੇ ਕਿ ਤਾਂ ਕਿ ਤੁਹਾਡੀ ਸਿਹਤ ਅੱਛੀ ਹੋ। ਦਵਾਈ ਵੀ ਕੌੜੀ ਵਿਸਾਈ ਦਿੰਦਾ ਹੈ, ਜਿਹੜਾ ਮਰੀਜ਼ ਖਾਂਦਾ ਸਿਹਤ ਯਾਬ ਹੋ ਜਾਂਦਾ, ਸੁਖੀ ਹੋ ਜਾਂਦਾ ਹੈ। ਜਿਹੜਾ ਡਾਕਟਰ ਦੇ ਕਹੇ ਦੀ ਪਰਵਾਹ ਨਹੀਂ ਕਰਦਾ ਹੈ, ਆਪਣੇ ਮਨ ਦੇ ਕਹੇ ਅਨੁਸਾਰ ਜਿਵੇਂ ਮਰਜ਼ੀ ਖਾਈ ਪੀ ਜਾਂਦਾ ਹੈ, ਦਵਾਈ ਦਵੀ ਦੀ ਵੀ ਕੋਈ ਪਰਵਾਹ ਨਹੀਂ ਕਰਦਾ, ਉਹਨੇ ਫਿਰ ਤੰਦਰੁਸਤ ਕਰ, ਉਹਨੂੰ ਦੁਖੀ ਰਹਿਣਾ। ਇਸੇ ਤਰ੍ਹਾਂ ਜਿਹੜਾ ਗੁਰੂ ਮਤ ਦੇ ਅਨੁਸਾਰ ਨਹੀਂ ਚੱਲਦਾ ਹੈ, ਆਪਣੀ ਮਨ ਦੀ ਮਤ ਅਨੁਸਾਰ ਚੱਲਦਾ ਹੈ, ਭਾਵੇਂ ਕੋਈ ਵੀ ਹੈ, ਮੀਆਂ ਬੀਵੀ ਕੋਈ ਵੀ ਹੈ, ਉਹ ਸਾਰੇ ਹੀ ਦੁਖੀ ਹੁੰਦੇ ਹੁੰਦੇ। ਜਿਹੜਾ ਅੱਛੇ ਪਾਸੇ ਨੂੰ ਪ੍ਰੇਰੇ, ਬੁਰੀ ਗੱਲ ਤੋਂ ਰੋ ਕੇ ਮੰਨ ਲੈਣੀ ਚਾਹੀਦੀ, ਭਾਵੇਂ ਕੋਈ ਵੀ ਹੈ, ਸਭ ਦੇ ਵਾਸਤੇ ਸਾਂਝਾ ਉਪਦੇਸ਼ ਇਹ ਹੀ ਹੈ। ਆਪਣੇ ਠੀਕ ਠੀਕ ਰਸਤੇ ਤੇ ਜਿਹੜਾ ਗੁਰੂ ਨੇ ਦੱਸਿਆ ਸਾਨੂੰ, ਆਪਣੇ ਨਿਯਮ ਬੱਧ ਹੋਣਾ ਹੀ ਠੀਕ ਹੈ। ਇਸ ਗੱਲ ਨੂੰ ਉਹ ਲੋਕ ਵੀ ਮੰਨਦੇ ਵੀ ਬਹੁਤ ਹੀ ਅੱਛੇ ਅਸੂਲ ਨੇ। ਅਫਰੀਕਾ ਦੀ ਗੱਲ ਹੈ ਕਿ ਰਾਮ 23-24 ਸਾਲ ਹੋ ਗਿਆ, 51 ਚ ਗਏ ਸਾਂਝੇ। ਉੱਥੇ ਇੱਕ ਖੰਡਾ ਸਾਹਿਬ ਭਜਨ ਸੁਣਦਾ ਸੀ, ਡੈਥ ਹੋ ਚੁੱਕੇ ਉਹਨੇ ਨੱਠਿਆ ਸੀ, ਉਹਨੂੰ ਵੀ ਡੈਥ ਹੋ ਗਈ। ਹਾਂਜੀ, ਸਾਡੀ ਰਹਿਸ਼ ਹੋ ਕੂਕੇ।
ਹਾਂਜੀ,
ڈاکٹر ڈاکٹر گند بھی کہنا. خیر یوں کر کے وہ پھر انہیں ایک گل سنائی سی, ان کا کھنڈ پاٹ ہویا سی انسپیکٹر پروڈیوسر ہوں, تو کوئی انگریز آیا ایک دوست سی, تو اپنا کھانا دیسی کھانا کھا کے بڑے خوش ہوں سی, پروٹے پروٹے بنایا ہو جو کچھ جو, تو کہنے لگے دسو خوش ہو, وہ کہ ایک گل کر کے میں ناراض ہوں. میں کی گل ہر پروڈیوسر نے پوچھا, کہنے لگا تھوڑی میم صاحب نے میرا ہاتھ نہیں ملا. تو وہ کہنے لگا دیکھو صاحب نو, کہنے صاحب ساڈے انڈیا دے وچ ایک بیوی دا ایکو ہی آدمی ہسبینڈ, ایک ہسبینڈ دی ایکو ہی بیوی ہے, یہ ساڈے اصول ہے. اچھا ایسے اصول, اتنا خوش ہوا کہ این اصول لین تو بہت ہی چنگا تھوڑا دیش, ساڈے تو کہ پی ایچ ڈی ڈائیورس ہوں رہے جھگڑا چڑے ہی رہتا, کہنا نیٹ نو مارتا ہے تو ہو گیا کی پتا پہلے ڈائیورس دے دوں کوئی سکھ سکھ تھوڑا اتنے سکھ تو اتنے دکھ سکھ دے اپنی نال نہ آئے کوئی انسان ہوں, دکھ ہے پاوے سکھ ہے. تو کہ سارے دیش ایسے بیویاں جہیا ہیں پہ دکھ ہے پاوے سکھ ہے نال نوایا اپنی زندگی کے, اسی آدمی بھی ساڈا بھی یہی فرض ہے, یہ سارے نیمبند ہے, سارے گرو نے سانو یہ دسیا ہوا. تو کہنے تو بہت ہی اچھے سرو تھوڑے ساڈے تو کہنے بہت ہے پچھے دن ڈائیورس ہوں. تو کر کے